सपना लिखिया ਇਹ ਲੇਖਾ ਲਿਖ ਜਾਣੇ ਕੋ ਲੇਖਾ ਲਿਖਿਆ ਕੇਤਾ ਲੇਖਾ ਲਿਖਿਆ
ਵਾਰਿਆ ਨਾ ਜਾਵਾ
करते कुदरती मुश्ता करते कुदरती मुश्ता तेरी कुदरत तू है जाने कुदरत कौन कहा विचार बारे आ ना जावा तेरी कुदरत तू है जाने अवर ना दूजा जाने सेवक के भरपूर जुग जुग वाह गुरु तेरा सब सदका निरंकार प्रभ सदा सलामत निरंकार प्रभ सदा सलामत ते न सके को तू कदका ब्रह्मा विष्णु सिरे ते अगनत तिनको मोह भया मन मद का चौरासी लख जूने उपाय चौरासी लख जूने उपाय रिजक दिया सब हूं को तत्का सेवक के भरपूर जुग जुग वह गुरु तेरा सब सदका वह वह का बड़ा तुमाशा वह वह का बड़ा तुमाशा आपे हसे आप ही जितू आपे चंद सूरज पर गासा आपे जल आपे थर थम मन आपे जल आपे थर थम मन आपे किया घट घट वासा आपे नार आपे फुन नारी आपे नार आपे फुन नारी आपे सार आप ही पासा गुरुमुख संगत सबे विचार कुदरत कौन कहा विचार सबे विचार ओए जो दिशे अंबर तारे किनुए चीते चीतन हारे सबे विचार कहो रे पंडित कहो रे पंडित अंबर काश्यो लागा गुरुमुख संगत सबे विचार गुरुमुख संगत सबे विचार वाहो वाहो का बड़ा तुमाशा कुदरत कौन कहाँ विचार वारे आ ना जावा एक बार एक बार नहीं लखा वार तेरे तू कुर्बान जा क्यों क्योंकि गुरु प्रसाद द्वारा
ਉਹਦੀ ਸੁਣੀ ਹੋਈ ਸਿੱਖਿਆ ਦੁਆਰਾ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਉਹ ਸਿੱਖ ਹੈ ਨਾ ਜਿਹੜੀ ਉਹੀ ਗੁਰ ਪ੍ਰਸਾਦ ਹੈ ਉਸ ਗੁਰ ਪ੍ਰਸਾਦ ਦੁਆਰਾ ਮੈਂ ਤੈਨੂੰ ਕੁਦਰਤ ਵਿੱਚ ਵਰਤ ਰਹੇ ਤੇਰੇ ਅਟਲ ਹੁਕਮ ਰਾਹੀਂ ਪਛਾਣ ਲਿਆ ਤੇ ਜਦੋਂ ਪਛਾਣੇ ਹੁਣ ਜ਼ਬਾਨ ਕੋਲ ਕੋਈ ਲਫ਼ਜ਼ ਨਹੀਂ ਅੰਦਰ ਕੋਈ ਮਤ ਨਹੀਂ ਕਿ ਮੈਂ ਤੈਨੂੰ ਬਿਆਨ ਕਰ ਸਕਾਂ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਕਿਉਂਕਿ ਮੈਂ ਤੈਨੂੰ ਕੁਦਰਤ ਵਿੱਚੋਂ ਪਛਾਣਿਆ ਕੁਦਰਤ ਤੇਰਾ ਘਰ ਹੈ ਤੂੰ ਕੁਦਰਤ ਵਿੱਚ ਵੱਸ ਰਿਹਾ ਹੈ ਮੈਨੂੰ ਮੇਰੇ ਗੁਰੂ ਨੇ ਅਗਵਾਈ ਕੀਤੀ ਉਹਦੀ ਅਗਵਾਈ ਤੇ ਹੁਕਮ ਵਿੱਚ ਜਦੋਂ ਉਸਨੇ ਆਖਿਆ ਭਲਿਆ ਦੇਖੀ ਖਿਆਲ ਕਰੀ ਹੁਕਮ ਬੁੱਝਣਾ ਬਹੁਤ ਜ਼ਰੂਰੀ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਮੈਂ ਪਿਛਲੀ ਲੜੀ ਨੂੰ ਨਾਲ ਜੋੜਨਾ ਚਾਹਿਆ ਉਹਨੇ ਆਖਿਆ ਇੱਕ ਵਿਸ਼ਵਾਸ ਕਰੀ ਉਹ ਕਰਤਾ ਪੁਰਖ ਹੈ ਸਿਰਜਣਹਾਰ ਹੈ ਗੁਰਪ੍ਰਸਾਦ ਨਾਲ ਪਛਾਣਿਆ ਤੇ ਮਿਲਿਆ ਜਾਂਦਾ ਤੇ ਗੁਰਪ੍ਰਸਾਦ ਵਿੱਚੋਂ ਇੱਕ ਸ਼ਕਤੀ ਮਿਲਦੀ ਹੈ ਉਹ ਇਹ ਕਿ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਤੁੱਕੇ ਪਾਲ ਤੇ ਜਵਾਬ ਸੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਪਿਛਲੀ ਲੜੀ ਨਾਲ ਜੋੜਨਾ ਚਾਹੁੰਦਾ ਗੁਰੂ ਨੇ ਆਖਿਆ ਸੀ ਭਲਿਆ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਈ ਤੇ ਇਹ ਗੱਲ ਬੁਝਾਉਣ ਲਈ ਉਹਨੇ ਆਪਣੀ ਗੁਰਮਤ ਮੇਰੇ ਅੰਦਰ ਟਿਕਾਈ ਸੀ ਮਤ ਵਿੱਚ ਉਸ ਸਿੱਖਿਆ ਨੂੰ ਸੁਣ ਕੇ ਸੁਣੇ ਤੱਕ ਪਹੁੰਚਿਆ ਤੇ ਮੰਨ ਕੇ ਮੰਨੇ ਤੱਕ ਪਹੁੰਚਿਆ ਜਦੋਂ ਸੁਣੇ ਮੰਨੇ ਮਨ ਕੀਤਾ ਭਾਵ ਵਿੱਚ ਪ੍ਰਵੇਸ਼ ਕੀਤਾ ਮੈਨੂੰ ਕੁਦਰਤ ਦੇ ਹਰ ਜ਼ਰਰੇ ਵਿੱਚ ਤੇਰੀ ਝਲਕ ਪੈਣ ਲੱਗ ਪਈ ਮੇਰਾ ਵਿਸ਼ਵਾਸ ਬਦਲਦਾ ਗਿਆ ਤੇ ਉਹ ਬਦਲ ਕੇ ਇੱਥੇ ਪੁੱਜਿਆ ਕਿ ਜੋ ਕੁਝ ਹੋ ਰਿਹਾ ਜੋ ਕੁਛ ਤੂੰ ਕਰ ਰਿਹਾ ਹੈ ਉਹਦੇ ਵਿੱਚ ਤੂੰ ਵਰਤ ਰਿਹਾ ਹੈ ਤੇ ਹੁਣ ਮਸਲਾ ਹੈ ਤੂੰ ਕਰ ਕੀ ਰਿਹਾ ਹੈ ਤੇ ਜਿਹੜਾ ਇਸ ਕਰਨਹਾਰ ਨੂੰ ਬੁੱਝ ਲੈਂਦਾ ਉਹ ਕੀ ਹੁੰਦਾ ਅੱਜ ਦੀ ਇਸ ਪੌੜੀ ਦਾ ਇਹ ਸੰਬੰਧ ਆਖ ਰਹੇ ਨੇ ਕੁਦਰਤ ਕਵਨ ਕਹਾਉ ਵਿਚਾਰ ਕੁਦਰਤ ਕਵਨ ਕਹਾਉ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੂੰ ਦੁਭਾਵੇ ਸਾਈ ਭਲੀ ਕਾਰ ਕਹਿਣ ਲੱਗੇ ਜਿਹੜੇ ਇਉਂ ਤਰਤੀਬ ਨਾਲ ਗੁਰੂ ਦੀ ਸਿੱਖਿਆ ਤੋਂ ਸੁਣ ਕੇ ਮੰਨ ਕੇ ਮਨ ਦੀ ਭਾਵਨਾ ਨਾਲ ਅੱਗੇ ਤੁਰਦੇ ਨੇ ਕੁਦਰਤ ਵਿੱਚੋਂ ਪ੍ਰਭੂ ਨੂੰ ਕਰਤੇ ਨੂੰ ਕਾਦਰ ਨੂੰ ਪਛਾਣਦੇ ਨੇ ਗੁਰੂ ਕਹਿੰਦਾ ਉਹੀ ਸੰਸਾਰ ਅੰਦਰ ਮੁਖੀਏ ਹੁੰਦੇ ਨੇ ਸ੍ਰੇਸ਼ਟ ਪੁਰਸ਼ ਹੁੰਦੇ ਨੇ ਉੱਤਮ ਪੁਰਸ਼ ਹੁੰਦੇ ਨੇ ਤੇ ਉੱਤਮ ਪੁਰਸ਼ ਬਹੁਤੇ ਨਹੀਂ ਹੁੰਦੇ ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ ਕਹਿਣ ਲੱਗੇ ਜਗ ਮੈਂ ਉੱਤਮ ਕਾਢੀਐ ਜਗ ਮੈਂ ਉੱਤਮ ਕਾਢੀਐ ਬਿਰਲੇ ਕੇਈਕੇ ਜਿਹੜੇ ਗੁਰਪ੍ਰਸਾਦ ਨਾਲ ਗੁਰੂ ਦੀ ਸਿੱਖਿਆ ਦੀ ਅਗਵਾਈ ਵਿੱਚ ਕਾਦਰ ਨੂੰ ਕੁਦਰਤ ਵਿੱਚੋਂ ਲੱਭਦੇ ਨੇ ਉਹ ਪੁਰਸ਼ ਉੱਤਮ ਹੁੰਦੇ ਨੇ ਤੇ ਉਹਨਾਂ ਨੂੰ ਪੰਚ ਆਖੀਦਾ ਮੈਂ ਇੱਥੇ ਅਰਜ਼ ਕਰਨਾ ਚਾਹੁੰਦਾ ਆਮ ਵਰਤੋਂ ਦੀ ਬੋਲੀ ਵਿੱਚ ਅਸੀਂ ਇਸ ਪੌੜੀ ਦੇ ਪੰਚ ਸ਼ਬਦ ਨੂੰ ਪੰਜਾਂ ਨਾਲ ਜੋੜਨੇ ਜਿੱਥੇ ਪੰਜ ਸਿੰਘ ਇਕੱਠੇ ਕਰਨੇ ਹੋਣ ਤੇ ਮਾਨਤਾ ਦੇਣੀ ਹੋਵੇ ਆਖੀ ਦਾ ਲੈ ਗੁਰੂ ਨੇ ਵੀ ਆਖਿਆ ਪੰਚ ਪ੍ਰਵਾਨ ਪੰਜ ਪ੍ਰਧਾਨ ਇੱਥੇ ਪੰਚ ਤੋਂ ਭਾਵ ਹੈ ਮੁਖੀਆ ਚੁਣਿਆ ਹੋਇਆ ਸ੍ਰੇਸ਼ਟ ਮੁੱਖ ਮਨੁੱਖ ਗੁਰੂ ਨੇ ਬਾਣੀ ਵਿੱਚ ਵੀ ਆਖਿਆ ਜਾਂ ਸੁਧੋਸ ਤਲੈ ਨਾ ਟਿੱਕਿਓ ਚੋਣ ਕੀਤੀ ਸਿੱਖਾਂ ਪੁੱਤਰਾਂ ਘੋਖ ਕੈ ਇੱਕ ਫੈਸਲਾ ਕੀਤਾ ਸ੍ਰੇਸ਼ਟ ਕਿਹੜਾ ਉੱਤਮ ਕਿਹੜਾ ਤੇ ਉਸ ਉੱਤਮ ਪੁਰਸ਼ ਨੂੰ ਮੁਖੀ ਪੁਰਸ਼ ਨੂੰ ਪੰਚ ਆਖਦੇ ਅਜੇ ਤੱਕ ਵੀ ਪਿੰਡਾਂ ਵਿੱਚ ਜਦੋਂ ਪੰਚਾਇਤਾਂ ਦੀ ਚੋਣ ਹੁੰਦੀ ਹੈ ਹੁਣ ਪੰਚਾਇਤ ਕਿਉਂ ਆਖਦੇ ਮੁਖੀਆਂ ਦਾ ਇੱਕ ਕਾਫਲਾ ਮੁਖੀਆਂ ਦਾ ਇੱਕ ਇਕੱਠ ਤੇ ਉੱਥੇ ਚੋਣ ਜਿਹੜੀ ਹੁੰਦੀ ਹੈ ਪੰਚਾਂ ਦੀ ਹੁੰਦੀ ਹੈ ਪਿੰਡ ਦੇ ਪੰਚ ਚੁਣੇ ਜਾਂਦੇ ਨੇ ਮੁਖੀ ਚੁਣੇ ਜਾਂਦੇ ਤੇ ਉਹ ਪੰਚ ਫਿਰ ਇੱਕ ਸਰਪੰਚ ਦੇ ਅਧੀਨ ਹੁੰਦੇ ਨੇ ਖਿਆਲ ਕਰਿਓ ਪੰਚ ਚੁਣੇ ਜਾਂਦੇ ਨੇ ਉਹ ਫਿਰ ਇੱਕ ਉਹਨਾਂ ਵਿੱਚੋਂ ਪੰਚ ਨਹੀਂ ਸਰਪੰਚ ਹੁੰਦਾ ਪੰਚਾਂ ਦੇ ਸਿਰ ਤੇ ਜਦੋਂ ਕਦੀ ਪੰਚਾਇਤ ਜੁੜਦੀ ਹੈ ਉਹ ਸਰਪੰਚ ਉੱਤੀ ਥਾਵੇਂ ਬੈਠਾ ਹੁੰਦਾ ਜਿਵੇਂ ਆਪਾਂ ਚੇਅਰਮੈਨ ਬੈਠਾ ਉਹਦਾ ਸਿੰਘਾਸਨ ਉੱਚਾ ਹੁੰਦਾ ਉਹਦਾ ਫੈਸਲਾ ਆਖਰੀ ਹੁੰਦਾ ਪੰਚ ਉਹਦੇ ਦੁਆਲੇ ਬੈਠੇ ਹੁੰਦੇ ਗੁਰੂ ਕਹਿੰਦੇ ਨੇ ਇਸ ਮਹਾਂਪੁਰਸ਼ਾਂ ਬੰਦਗੀ ਕਰਨ ਵਾਲੇ ਭਗਤ ਜਣਾ ਜਿਹੜੇ ਪੰਚ ਨੇ ਸੰਸਾਰ ਵਿੱਚੋਂ ਮੁਖੀ ਨੇ ਜਿਨ੍ਹਾਂ ਨੇ ਰੱਬ ਨੂੰ ਕਾਦਰ ਨੂੰ ਕੁਦਰਤ ਵਿੱਚੋਂ ਗੁਰੂ ਦੀ ਅਗਵਾਈ ਵਿੱਚ ਪਛਾਣਿਆ ਉਹ ਭਗਤ ਜਣ ਪੰਚ ਨੇ ਤੇ ਉਹ ਪੰਜੇ ਜਿਹੜੇ ਨੇ ਉਹ ਪ੍ਰਵਾਨ ਨੇ ਰੱਬ ਦੀ ਦਰਗਾਹ ਵਿੱਚ ਵੀ ਪ੍ਰਧਾਨ ਸ੍ਰੇਸ਼ਟ ਵੀ ਉਹੋ ਹੀ ਨੇ ਜਿਵੇਂ ਪੁਰਾਤਨ ਸਮੇਂ ਦੀ ਰਵਾਇਤ ਸੀ ਨਾ ਪਿੰਡਾਂ ਵਿੱਚੋਂ ਜਿਹੜੇ ਮੁਖੀ ਹੁੰਦੇ ਸਨ ਉਹ ਪਿੰਡ ਦੀ ਸਾਰੀ ਗੱਲ ਸਾਂਝੀ ਕਰਦੇ ਸਨ ਰਾਜੇ ਦੇ ਦਰਬਾਰ ਵਿੱਚ ਤੇ ਜਦੋਂ ਰਾਜੇ ਦੇ ਦਰਬਾਰ ਵਿੱਚ ਜਾਂਦੇ ਸਨ ਉਹਨਾਂ ਨੂੰ ਸਿੰਘਾਸਨ ਮਿਲਦਾ ਸੀ ਚੇਅਰ ਕੁਰਸੀ ਮਿਲਦੀ ਸੀ ਬੈਠਣ ਲਈ ਵਿਸ਼ੇਸ਼ ਸਥਾਨ ਮਿਲਦਾ ਸੀ ਇਹ ਫਲਾਣੇ ਪਿੰਡ ਦਾ ਪੰਚਾਇਤ ਵਿੱਚੋਂ ਪੰਚ ਆਇਆ ਹੈ ਰਾਜਿਆਂ ਦੇ ਦਰਬਾਰ ਵਿੱਚ ਰਾਜਾਨ ਦੇ ਦਰਬਾਰ ਵਿੱਚ ਉਹ ਪੰਚ ਸ਼ੋਭਦੇ ਸਨ ਗੁਰੂ ਕਹਿੰਦੇ ਜਿਹੜਾ ਰਾਜਾਨ ਰਾਜ ਹੈ ਅਕਾਲ ਪੁਰਖ ਉਹਦੇ ਦਰਬਾਰ ਵਿੱਚ ਮਹਾਂਪੁਰਸ਼ ਭਗਤ ਜਨ ਬੰਦਗੀ ਕਰਨ ਵਾਲੇ ਜਿਹੜਾ ਕਾਦਰ ਨੂੰ ਕੁਦਰਤ ਵਿੱਚੋਂ ਪਛਾਣਦੇ ਨੇ ਉਹਨਾਂ ਨੂੰ ਮਾਣ ਮਿਲਦਾ ਉੱਥੇ ਸੋਹਣੇ ਲੱਗਦੇ ਨੇ ਪੰਚੇ ਸੋ ਹੈ ਦਰ ਰਾਜਾਨ ਜਿਹੜੇ ਪੰਚ ਰਾਜਾਨ ਦੇ ਦਰਬਾਰ ਵਿੱਚ ਸ਼ੋਭਦੇ ਨੇ ਉਹ ਸੰਸਾਰਿਕ ਪੰਚ ਨੇ ਜਿਹੜੇ ਰਾਜਾਨ ਰਾਜ ਦੇ ਦਰਬਾਰ ਵਿੱਚ ਸ਼ੋਭਦੇ ਨੇ ਸੋਹਣੇ ਲੱਗਦੇ ਨੇ ਜਿਨ੍ਹਾਂ ਦੇ ਸੰਬੰਧ ਵਿੱਚ ਗੁਰੂ ਨੇ ਵੀ ਆਖ ਦਿੱਤਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੈਸਾ ਪੰਚੇ ਸੋਹੇ ਦਰ ਰਾਜਾ ਮਰਿਆਦਾ ਜਿਹੜੇ ਪਿੰਡ ਵਿੱਚੋਂ ਨਗਰ ਵਿੱਚੋਂ ਕੌਮ ਵਿੱਚੋਂ ਮੁਖੀ ਸੱਜਣ ਹੋਣ ਸਾਰੇ ਪਿੰਡ ਦਾ ਭਲਾ ਚਾਹੁੰਦੇ ਹੋਣ ਸਾਰੇ ਪਿੰਡ ਦਾ ਭਲਾ ਜਿਨ੍ਹਾਂ ਦੇ ਸਮਰਪਣ ਕੀਤਾ ਜਾਏ ਜਿਨ੍ਹਾਂ ਤੇ ਵਿਸ਼ਵਾਸ ਰੱਖਿਆ ਜਾਏ ਉਹ ਜਦੋਂ ਪੰਚ ਉਸ ਨਗਰ ਵੱਲੋਂ ਰਾਜੇ ਦੇ ਦਰਬਾਰ ਵਿੱਚ ਜਾਂਦੇ ਨੇ ਉਹਨਾਂ ਨੂੰ ਮਾਣ ਮਿਲਦਾ ਸਨਮਾਨ ਮਿਲਦਾ ਤੇ ਜਿਹੜੇ ਸਾਰੀ ਮਨੁੱਖਤਾ ਦਾ ਭਲਾ ਲੋਚਦੇ ਹੋਣ ਤੇਰੇ ਬਾਣੀ ਸਰਬੱਤ ਦਾ ਭਲਾ ਆਖਦੇ ਹੋਣ ਜਿੱਥੇ ਜਾਏ ਬਈ ਇਹ ਭਲਾ ਕਹੀਏ ਝੋਲ ਅੰਮ੍ਰਿਤ ਪੀਜੇ ਵਾਲੇ ਹੋਣ, ਜਿਹੜੇ ਸੰਸਾਰ ਦਾ ਭਲਾ ਲੋਚਦੇ ਹੋਣ ਤੇ ਆਖਦੇ ਹੋਣ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉੱਭਰੇ ਤਿੱਤੇ ਲਿਹੋ ਉਬਾਰ। ਐਸੇ ਮਹਾਂਪੁਰਸ਼ ਬੰਦਗੀ ਕਰਨ ਵਾਲੇ ਭਗਤ ਜਨ ਜਿਹੜੇ ਨੇ ਉਹ ਰਾਜਾਨ ਰਾਜ ਦੇ ਦਰਬਾਰ ਵਿੱਚ ਸ਼ੋਭਦੇ ਨੇ, ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਸੋਹਣੇ ਲੱਗਦੇ ਨੇ, ਉੱਥੇ ਉਹਨਾਂ ਨੂੰ ਮਾਣ ਸਨਮਾਨ ਮਿਲਦਾ। ਪੰਚੇ ਸੋ ਹੈ ਦਰ ਰਾਜਾ, ਪੰਚਾਂ ਕਾ ਗੁਰ ਏਕ ਧਿਆਨ। ਬਸ ਆ ਨਿਸ਼ਾਨੀ, ਗੁਰੂ ਕੌਣ ਹੈ? ਉਹਨਾਂ ਪੰਚਾਂ ਦਾ ਸਰਪੰਚ। ਭਗਤ ਜਨ ਬੰਦਗੀ ਕਰਨ ਵਾਲੇ ਲੋਕ, ਰੱਬ ਨੂੰ ਪਛਾਣਨ ਵਾਲੇ ਲੋਕ ਗੁਰੂ ਨੂੰ ਆਪਣਾ ਸਰਪੰਚ ਮੰਨਦੇ ਨੇ। ਤੇ ਭਗਤ ਜਨ ਬੰਦਗੀ ਕਰਨ ਵਾਲੇ ਗੁਰੂ ਦੇ ਦੁਆਲੇ ਹੋ ਬੈਠਦੇ ਨੇ, ਮੰਨੋ ਉਹਨਾਂ ਸਾਰਿਆਂ ਦੀ ਅਗਵਾਈ ਦਾ ਕੇਂਦਰ ਗੁਰੂ ਹੈ, ਗੁਰੂ ਸ਼ਬਦ ਹੈ। ਪੰਚਾਂ ਕਾ ਗੁਰ ਏਕ ਧਿਆਨ ਹੋਵੇ। ਪੰਚ ਤੇ ਸਰਪੰਚ ਦੀ ਗੱਲ ਨਾ ਸੁਣੇ, ਹੋਵੇ ਭਗਤ ਜਨ ਆਪਣੇ ਆਪ ਨੂੰ ਮਹਾਂਪੁਰਸ਼ ਤੇ ਸੰਤ ਖਵਾਉਂਦਾ ਹੋਵੇ, ਗੁਰੂ ਦੀ ਸ਼ਬਦ ਦੀ ਅਗਵਾਈ ਤੋਂ ਮੁਨਕਰ ਹੋਵੇ, ਪੰਚ ਕਿਵੇਂ ਰਹਿ ਸਕਦਾ ਹੈ? ਕਿਉਂਕਿ ਪੰਚ ਚੰਗੇ ਪੁਰਸ਼ ਦੀ ਨਿਸ਼ਾਨੀ, ਭਲੇ ਪੁਰਸ਼ ਦੀ ਨਿਸ਼ਾਨੀ, ਤੇ ਸਰਪੰਚ ਜਿਹੜਾ ਆ ਗੁਰੂ ਹੈ ਉਹ ਭਲੇ ਪੁਰਸ਼ ਸੰਸਾਰ ਦੇ ਜਿੰਨੇ ਨੇ ਉਹਨਾਂ ਦੀ ਨਿਸ਼ਾਨੀ ਇਹ ਹੈ ਕਿ ਉਹ ਗੁਰੂ ਦੇ ਦੁਆਲੇ ਜੁੜ ਬਹਿੰਦੇ ਨੇ। ਉਹਨਾਂ ਸਾਰਿਆਂ ਦੇ ਜੀਵਨ ਦਾ ਕੇਂਦਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਹੁੰਦਾ, ਤੇ ਜਿਹੜੇ ਸ਼ਬਦ ਗੁਰੂ ਨਾਲ ਟੁੱਟ ਜਾਣ ਉਹਨਾਂ ਦੀ ਪੰਚੀ ਵੀ ਨਹੀਂ ਰਹਿੰਦੀ। ਗੁਰੂ ਨੇ ਆਖਿਆ ਪੰਚੇ ਸੋ ਹੈ ਦਰ ਰਾਜਾ, ਪੰਚਾਂ ਕਾ ਗੁਰ ਏਕ ਧਿਆਨ। ਕਿਉਂ? ਕਿਉਂਕਿ ਉਹਨਾਂ ਨੇ ਕਾਦਰ ਨੂੰ ਕੁਦਰਤ ਵਿੱਚੋਂ ਲੱਭਿਆ। ਉਹ ਜਾਣਦੇ ਨੇ ਮੇਰਾ ਮਾਲਕ ਕਿੱਡੀਆਂ ਵੱਡੀਆਂ ਸ਼ਕਤੀਆਂ ਦਾ ਮਾਲਕ ਹੈ। ਇਹ ਸਾਰੀ ਕਾਇਨਾਤ, ਸਾਰਾ ਬ੍ਰਹਿਮੰਡ ਉਹਦੇ ਇੱਕ ਹੁਕਮ ਦੇ ਇੱਕ ਲਫ਼ਜ਼ ਤੋਂ ਜਨਮ ਲੈ ਸਕਦਾ, ਪ੍ਰਗਟ ਹੋ ਸਕਦਾ, ਤੇ ਜਦੋਂ ਉਹ ਚਾਹੇ ਇੱਕ ਹੁਕਮ ਨਾਲ ਖਤਮ ਕਰ ਸਕਦਾ। ਜਬ ਉਹ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇ ਅਪਾਰਾ, ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਉਹਦੇ ਵਿੱਚ ਇੰਨੀ ਵੱਡੀ ਸ਼ਕਤੀ ਹੈ ਕਿ ਜੇ ਉਹ ਚਾਹੇ, ਤੁਮਨੇ ਬਾਣੀ ਵਿੱਚ ਆਖਿਆ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਾਵੇ, ਜੋ ਚਾਹੇ ਕਰੇ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਧਾਰੀ। ਇੰਨੀਆਂ ਵੱਡੀਆਂ ਸ਼ਕਤੀਆਂ ਦਾ ਮਾਲਿਕ ਜਿਹਨੇ ਪਛਾਣਨਾ ਹੋਵੇ ਕੁਦਰਤ ਵਿੱਚੋਂ, ਉਹ ਕੁਦਰਤ ਦੇ ਹਰ ਕ੍ਰਿਸ਼ਮੇ ਨੂੰ ਮੇਰੇ ਰੱਬ ਦਾ ਕ੍ਰਿਸ਼ਮਾ ਜਾਣਦਾ। ਗੁਰੂ ਕਹਿੰਦੇ ਨੇ ਜੇ ਜਦੋਂ ਕਦੀ ਉਹ ਕੁਦਰਤ ਦੀ ਵਿਚਾਰ ਕਰਦਾ ਨਾ, ਤੇ ਇਸ ਖਿਆਲੋਂ ਕਰਦਾ ਇਸ ਕੁਦਰਤ ਵਿੱਚੋਂ ਮੈਂ ਕਾਦਰ ਲੱਭਣਾ, ਕੁਦਰਤ ਦੀ ਵਿਚਾਰ ਕਰਦਾ ਤਾਂ ਉਹਦੇ ਹੱਥ ਖੜੇ ਹੋ ਜਾਂਦੇ ਨੇ। ਉਹ ਕਹਿੰਦਾ ਦੁਨੀਆਂ ਦੇ ਲੋਕ ਹੋ ਜਿਹਦੀ ਕੁਦਰਤ ਇੰਨੀ ਵੱਡੀ ਹੈ, ਭਲਾ ਉਹ ਕਾਦਰ ਕਿੱਡਾ ਵੱਡਾ ਹੋਵੇਗਾ। ਸੰਸਾਰ ਅੰਦਰ ਬੜੇ ਵੱਡੇ ਵੱਡੇ ਇੰਜੀਨੀਅਰ, ਡਾਕਟਰ, ਸਾਇੰਸਦਾਨ ਲੱਗੇ ਹੋਏ ਨੇ ਤੇ ਸਦੀਆਂ ਤੋਂ ਲੱਗੇ ਹੋਏ ਨੇ, ਅਜੇ ਤੱਕ ਕਾਦਰ ਦੀ ਕੁਦਰਤ ਨੂੰ ਪਛਾਣਨ ਲਈ, ਲੱਭਣ ਲਈ ਤੇ ਸਮਝਣ ਲਈ। ਸੰਸਾਰ ਦੇ ਅਮੀਰ ਦੇਸ਼ਾਂ ਦਾ ਅਰਬਾਂ ਰੁਪਇਆ, ਅਰਬਾਂ ਡਾਲਰ ਇਸ ਪਾਸੇ ਲੱਗੇ ਹੋਏ ਨੇ, ਅਸੀਂ ਸੰਸਾਰ ਨੂੰ, ਬ੍ਰਹਿਮੰਡ ਨੂੰ ਸਮਝ ਲਈਏ, ਬ੍ਰਹਿਮੰਡ ਵਿੱਚ ਕੀ ਹੈ, ਪਰ ਕਿਸੇ ਪੜਾਅ ਤੇ ਜਾ ਕੇ ਹਾਰ ਜਾਂਦੇ ਨੇ, ਹੱਥ ਖੜੇ ਕਰ ਦਿੰਦੇ ਨੇ। ਤੇ ਗੁਰੂ ਨੇ ਵੀ ਉਹ ਗੱਲ ਆਖੀ, ਕਹਿਣ ਲੱਗੇ ਜੇ ਕੋ ਕਹੇ ਕਰੇ ਵਿਚਾਰ, ਕਰਤੇ ਕਹਿ ਕਰਨੇ। ਕਰਨੇ ਕੀ? ਬਣਾਈ ਹੋਈ ਚੀਜ਼। ਜੇ ਕੋਈ ਇਹ ਵਿਚਾਰ ਕਰੇ ਮੈਂ ਕੁਦਰਤ ਵਿੱਚੋਂ ਰੱਬ ਢੂੰਡਣਾ, ਗੱਲ ਚੰਗੀ ਹੈ, लेकिन सच्चाई यह है कि कुदरत विच्चों कादर नूं ढूंढण वाला सब तो पहला इत्थे आके झुक जांदा है उस रब अगे कि हे निरंकार हे प्रभु मैं तो तेरी कुदरत दा शुमार नहीं कर सकिया गिनती नहीं कर सकिया उंदी पछाण ते उंदे घेरे तक मैं अपनी पहुंच नहीं पैदा कर सकिया हे करते जिसने कुदरत पैदा कीती है तू केड्डा महान होवेगा
जे को कहे करे विचार करते कह करने नाही सुमार
सब तो पहला उन्दी अख ज्ञान विच एथे खुलदी है उन्हें पता लग जांदा है जिस करते दा कुदरत नू नजारे नू पछाणना औखा है भला उह करता किहड़ा वड्डा है गुरु कहन लगे बड़े संसार दे लोग ने जेड़े करते दी कुदरत नूं विच्चों करते नूं नहीं पछाणदे ते अपने अपने अंदाजे लगाई जांदे ने उन्हां अंदाजियां विच ही एक ए अंदाजा है कि ए धरती जेड़ी है आखिर किस शक्ति नाल खलोती है ते किसे अंदाजे लगाण वाले ने लिख दिता इहदे थले एक चिट्टा बलद है जेड़ा इस धरती दे बाहर नूं अपने सिंगां ते उठा के खलोता है अपना अंदाजा उनके मन का क्याफा हैगा वह भी कुदरत की पड़चोल विच सी पर कुदरत विचों कारदर नहीं सी लभ रहा कुदरत शक्तियां नूं पछाड़ना चाहता सी इसलिए उन्हें सोचा आखिर धरती किवें खलोती अंदाजा क्याफा लगाया ते आख्या कोई तौला बलद है चिट्टा बलद है उनके सिंगां ते धरती टिकी हुई है गुरु कहते हैं एक सवाल खड़ा हो जाएगा उस सवाल के आखिर वो तौला बल्द किन देते खड़ा है फिर वो भी किसे धरती ते खलोता है ते जिस धरती ते वो खलोता है वो धरती किसने सारे खलोती है उन्हें थले फिर एक बल्द है ते फिर वो बल्द किन देते सारे खलोता है वो भी तो किसे धरती ते खलोता है ते फिर जिस धरती ते वो खलोता है ਉਹ ਧਰਤੀ ਕਿਸਦੇ ਸਾਰੇ ਖਲੋਤੀ ਹੈ ਤੇ ਗੱਲ ਮੁੱਕਣੀ ਨਹੀਂ ਥੱਲੇ ਤੋਂ ਥੱਲੇ ਤਰ ਆਖਰ ਤੱਕ ਕਹਿੰਦੇ ਕਿਸੇ ਦੇ ਖਲੋਣ ਵਾਸਤੇ ਕੋਈ ਧਰਤੀ ਚਾਹੀਦੀ ਹੈ ਗੁਰੂ ਕਹਿਣ ਲੱਗੇ ਆਖਰ ਜਾ ਕੇ ਉਹਦੇ ਹੱਥ ਖੜੇ ਹੋ ਜਾਣਗੇ ਕਿ ਮੈਂ ਕਿੱਥੇ ਰੁਕਾਂ ਮੇਰੇ ਕੋਲ ਕੋਈ ਐਸਾ ਚਾਰਾ ਨਹੀਂ ਨਾ ਧਰਤੀ ਤੋਂ ਥੱਲੇ ਕੋਈ ਸਹਾਰੇ ਦੇ ਲੱਭਣ ਲਈ ਮੈਨੂੰ ਬਲਦ ਨੂੰ ਖੜਾ ਕਰਨਾ ਪਏਗਾ ਬਲਦ ਦੇ ਥੱਲੇ ਫਿਰ ਧਰਤੀ ਖੜੀ ਕਰਨੀ ਪੈ ਗਈ ਐਂਡ ਕਿੱਥੇ ਹੋਏਗਾ ਆਖਿਰ ਕਿੱਥੇ ਹੋਏਗੀ ਗੁਰੂ ਕਹਿਣ ਲੱਗੇ ਇਹ ਤਾਂ ਕਿਆਫਿਆਂ ਦੀ ਦੁਨੀਆ ਹੈ ਅੰਦਾਜ਼ਿਆਂ ਦੀ ਦੁਨੀਆ ਹੈ ਪਰ ਜਿਹੜਾ ਕੁਦਰਤ ਵਿੱਚੋਂ ਕਾਦਰ ਨੂੰ ਲੱਭਦਾ ਹੈ ਉਹ ਇਹ ਕਿਆਫੇ ਨਹੀਂ ਲਗਾਉਂਦਾ ਜਿਹੜਾ ਕੁਦਰਤ ਵਿੱਚੋਂ ਕਾਦਰ ਨੂੰ ਲੱਭਦਾ ਹੈ ਨਾ ਭਗਤ ਜਨ ਉਹ ਇਹ ਨਹੀਂ ਸੋਚਦਾ ਕਿਸੇ ਬਲਦ ਦੇ ਸਹਾਰੇ ਤੇ ਉਹਦੇ ਸਿੰਘਾਂ ਦੇ ਸਹਾਰੇ ਧਰਤੀ ਖਲੋਤੀ ਬਲਕਿ ਉਹ ਇਹ ਆਖਦਾ ਹੈ
ਧੌਲ ਧਰਮ ਦਇਆ ਕਾਬੂ
ਧਰਤੀ ਵੱਧ ਜਾਏਗੀ ਸਹਾਰੇ ਦਾ ਕੋਈ ਐਂਡ ਨਹੀਂ ਹੋਣਾ ਕੁਸਚਨ ਕੁਸਚਨ ਹੀ ਰਹੇਗਾ ਸਵਾਲ ਸਵਾਲ ਹੀ ਰਹੇਗਾ ਗੱਲ ਮੁੱਕਣੀ ਨਹੀਂ ਕਹਿਣ ਲੱਗੇ ਜਿਹੜਾ ਕਾਦਰ ਨੂੰ ਢੂੰਡਦਾ ਨਾ ਕੁਦਰਤ ਵਿੱਚੋਂ ਪ੍ਰਭੂ ਦੀ ਪ੍ਰਾਪਤੀ ਲੋਚਦਾ ਨਾ ਉਸ ਮਨੁੱਖ ਨੂੰ ਕਿਸੇ ਸਿੰਘਾਂ ਤੇ ਚੁੱਕੀ ਖਲੋਤੇ ਬਲਦ ਦੀ ਲੋੜ ਨਹੀਂ ਪੈਂਦੀ ਉਹ ਤੇ ਆਖਦਾ
ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ
ਲਓ ਸਚਿਆਰ ਬਣਨ ਲਈ ਕੁਦਰਤ ਵਿੱਚੋਂ ਕਾਦਰ ਨੂੰ ਲੱਭਣ ਵਾਲੇ ਦਾ ਜਿਹੜਾ ਫੈਸਲਾ ਹੈ ਨਾ ਉਹ ਸੁਣਨਾ ਕਿਉਂਕਿ ਗੱਲ ਤੇ ਮੁੱਢੋਂ ਸ਼ੁਰੂ ਹੋਈ ਹੈ ਨਾ ਕਿਵੇਂ ਸਚਿਆਰਾਂ ਹੋਈ ਹੈ ਜੱਗੀ ਸਾਹਿਬ ਦਾ ਕੇਂਦਰੀ ਲਫ਼ਜ਼ ਹੈ ਕਿਵੇਂ ਸਚਿਆਰਾਂ ਹੋਈ ਹੈ ਇੱਥੇ ਵੀ ਉਹੀ ਲਫ਼ਜ਼ ਆ ਗਏ ਜੇ ਕੋ ਬੁਝੇ ਹੋਵੇ ਸਚਿਆਰ ਕਿਉਂਕਿ ਗੱਲ ਸਚਿਆਰ ਬਣਨ ਦੀ ਕਹਿਣ ਲੱਗੇ ਸਚਿਆਰ ਹੋਣ ਲਈ ਉਹਨੂੰ ਇੱਥੇ ਰੁਕਣਾ ਪਏਗਾ ਕਿ ਕੁਦਰਤ ਦੇ ਸਹਾਰੇ ਕਿਸੇ ਹੋਰ ਨੂੰ ਨਹੀਂ ਦੇਣੇ ਬਲਕਿ ਕੁਦਰਤ ਦਾ ਸਹਾਰਾ ਜਿਹੜਾ ਅਸਲ ਕਾਦਰ ਹੈ ਉਹਨੂੰ ਲੱਭਣਾ ਉਹ ਫਿਰ ਕੀ ਆਖੇਗਾ ਧਰਮ ਜਿਹੜਾ ਮੇਰਾ ਮੇਰੇ ਰੱਬ ਦਾ ਸੰਵਿਧਾਨ ਹੈ ਸੰਵਿਧਾਨ ਕੀ ਹੈ ਰੱਬ ਦਾ ਸੰਵਿਧਾਨ ਧਰਮ ਹੈ ਰੱਬ ਦਾ ਸੰਵਿਧਾਨ ਧਰਮ ਹੈ ਆਪਾਂ ਸ੍ਰੀ ਆਸਾਈ ਦੀ ਵਾਰ ਅੰਦਰ ਵੀ ਇਹ ਗੱਲ ਪੜ੍ਹੀ ਹੈ नानक जी उपाय कै पौड़ी, नानक जी उपाय कै लिखनावे धर्म बहालिया ओथे सच्चे ही सच निबड़े। धर्म है संविधान की शक्ति, उनका संविधान है, उनके अटल नियम ने। ते गुरु कहते ने धर्म जेड़ा है ना वह होई तो हो रहे, कोई बलद ना उन्हूं कोई भी दे लो। ते दया तो पैदा होंदा, जिथे दया नहीं उथे धर्म नहीं। साईं तुलसीदास ने भी आखिया दया धर्म का मूल है, मूल नरक अभिमान। तुलसी दया ना छोड़िए जब लग घट में प्राण। धर्म जेड़ा है वो दया दा पुत्र है। ते संतोख की कदी डीपली कदी थोड़ी जी गहरी गहराई नाल वेखियो, संतोख हुक्म दा ही बदलवा नाम है। संतोखी पुरुष असी किसनू की किनू आख रहे, जिंदी आसा मनसा खत्म हो जाए आखी दा भलिया, यह तो बड़ा संतोखी पुरुष है। जो मिल जाए खा लैंदा, जो मिल जाए पहन लैंदा। इंदी अपनी कोई मंग नहीं, कोई भटकना नहीं, कोई तृष्णा नहीं। यह बड़ा संतोख वाला पुरुष है। तो जिहड़ा किसे दा जो दिता होवे खा लवे, जो दिता होवे पहन ले, वह की होया हुक्म विच रहन वाला हुक्मी बंदा। इत्थे संतोख भी एक हुक्म दा प्रतीक लफज है। कहन लगे मेरे मालिक ने एक संतोख रूपी हुक्म दे सूत विच सारे संसार नू सारे ब्रह्मंड नू परो छड़े है, क्योंकि उन्दे हुक्म तो बिना पत्ता नहीं झुल रहा। दिन रब चल रहा है, निस सस चल रहा है। जो निजम उसने बना दिते ब्रह्मंड दे, जो कुछ उसने पैदा किया उस अनुसार के उन्हों हर एक मुढ़ला संतोख हुक्म रूपी सूत विच परो दिता। श्री आसा जी वारंदर भी ऐसी तो पौड़ी आई सी कि मेरा रब जो पैदा करता है वह सारियां नूं फिर अपनियां अखां थल्लों अपनी निगाह विचों कढ़दा है। कोई भी उनकी निगाह चो छुप के नहीं जा सकता, हर कोई उनके हुक्म विच है। ते इत्थे भी गुरु होगा लख दे कहंदे ने
तौल धर्म दया का पूत संतोख थाप रखे आजन सूत जे को बुझे होवे सच्चार।
जेड़ा बुझ ले के उनका हुक्म की है, जे को बुझ ले कि उनके हुक्म विच शक्ति की है, वो सच्चार हो जाता है। कहन लगे बुझन वाली गल विच आ गल नाल समझ ली।
तवले उपर के तापार,
इतनी बड़ी शक्ति है जेड़ा एने वे पहार नू एक हुक्म नाल बर्दाश्त की बैठी। हुक्म विच है भला वह कादर जेड़ा हुक्म करन वाला हुक्मी है वह केड़ा महान होगा। कहन लगे आ बुझ रहा, क्योंकि असी देखना यह होंगे भी किसे ने जे उनकी की शक्ति है, इसलिए उन्हें यह जानना बहुत जरूरी है भी यह शक्ति कितने वरत रही है। कोई पहलवान हो भार चुकन वाला हो आखे कि मैं 10 मन भार चुक सकना, जब वह एड्डी वड्डी बोरी उठाए कि 5-7-8 मन की हो, असी उनका फैसला किवें करांगे? उनके कोल पुछ के उनकी बोरी नूं तोलांगे, उनकी बोरी नूं तोलांगे। जदों बोरी तुलेगी 10 मन दी निकलेगी, साडे मन विच एक असह विश्वास होता है, अटल विश्वास होता है। हैं एडा बलवान है, 10 मन दी बोरी चुक गया। गुरु कहिंदे ने मेरा मालिक एडा महान ते एडा बलवान है, मैनूं उदों पता लगा जदों मैं उनकी कुदरत दे करिश्मे नूं पछाणिया।
तवले उपर के तापार धरती होर करे होर होर
ਜਿਸ ਤੇ ਭਾਰ ਤਲੇ ਕਵਨ ਜੋਰ। ਇੰਨੀ ਵੱਡੀ ਤੇ ਇੰਨੀ ਗਿਣਤੀ ਵਿੱਚ ਧਰਤੀ, ਉਹਦੇ ਥੱਲੇ ਕਿਹੜਾ ਜੋਰ ਹੈ, ਕਿਹੜੀ ਸ਼ਕਤੀ ਹੈ ਜਿਹੜੀ ਉਹਨੂੰ ਅਟਲ ਬਿਨ ਥੰਮਾ ਗਗਨ ਰਹਾਇਆ ਵੀ ਕੀਤੀ ਬੈਠੀ ਹੈ ਤੇ ਧਰਤੀ ਨੂੰ ਵੀ ਅਡੋਲ ਖੜਾ ਕੀਤੀ ਬੈਠੀ ਹੈ। ਮੈਂ ਇੱਕ ਵਾਰ ਕੀਤੀ ਸੀ ਪਾਣੀ ਦੀ ਸਤਾ ਤੇ ਪਾਣੀ ਦੇ ਤਲਾਬ ਵਿੱਚ ਕੱਚੀ ਮਿੱਟੀ ਦੀ ਇੱਕ ਡਲੀ ਸੁੱਟ ਕੇ ਵੇਖੋ, ਤਰ ਨਹੀਂ ਸਕਦੀ, ਡੁੱਬ ਜਾਏਗੀ, ਕੁਝ ਮਿੰਟਾਂ ਬਾਅਦ ਗਲ ਜਾਏਗੀ, ਆਪਣੀ ਹੋਂਦ ਨਹੀਂ ਕਾਇਮ ਰੱਖ ਸਕਦੀ। ਤੇ ਕੱਚੀ ਮਿੱਟੀ ਦੀ ਧਰਤੀ ਸਾਰੀ ਪਾਣੀ ਦੀ ਸਤਾ ਤੇ ਖਲੋਤੀ, ਥੱਲੇ ਦੇ ਪਾਣੀ ਨਾ ਹੀ ਡੁੱਬ ਰਹੀ ਹੈ ਨਾ ਗਲ ਰਹੀ, ਸਦੀਆਂ ਤੋਂ ਖਲੋਤੀ। ਤੁਸੀਂ ਕੱਚੀ ਮਿੱਟੀ ਨੂੰ ਕਿਸੇ ਪਾਣੀ ਦੀ ਸਤਾ ਤੇ ਰੱਖ ਕੇ ਵੇਖੋ, ਸਾਡੇ ਰੱਖਣ ਵਿੱਚ ਤੇ ਉਸ ਮਾਲਕ ਦੇ ਰੱਖਣ ਵਿੱਚ ਆ ਅੰਤਰ ਹੈ। ਕਹਿਣ ਲੱਗੇ ਤਿਸ ਤੇ ਭਾਰ ਤਲੈ ਕਵਨ ਜੋਰ, ਫਿਰ ਕਹਿਣ ਲੱਗੇ ਇੱਥੇ ਹੀ ਬਸ ਨਹੀਂ ਕਿ ਧਰਤੀ ਦਾ ਭਾਰ ਕਿਸੇ ਸ਼ਕਤੀ ਦੇ ਸਹਾਰੇ ਉਸਨੇ ਖੜਾ ਕੀਤਾ ਹੋਇਆ, ਬਲਕਿ ਇਸ ਧਰਤੀ ਦੇ ਉੱਪਰ ਵੀ ਬੜਾ ਭਾਰ ਹੈ। ਮੇਰਾ ਧਰਤੀ ਦਾ ਭਾਰ ਨਹੀਂ, ਧਰਤੀ ਦੇ ਉੱਤੇ ਵੀ ਭਾਰ ਹੈ। ਜੀ ਜਾਤ ਰੰਗਾ ਕੇ ਨਾ, ਕਿੰਨੀ ਤਰ੍ਹਾਂ ਦੇ, ਅਨੇਕਾਂ ਤਰ੍ਹਾਂ ਦੇ, ਹਜ਼ਾਰਾਂ ਲੱਖਾਂ ਤਰ੍ਹਾਂ ਦੇ ਜੀ, ਵੱਖ ਵੱਖ ਜ਼ਾਤਾਂ ਨਸਲਾਂ ਦੇ ਜੀ ਧਰਤੀ ਤੇ ਰੇਂਗ ਕੇ ਚੱਲਣ ਵਾਲੇ, ਆਸਮਾਨ ਤੇ ਉਡਾਰੀਆਂ ਲਗਾਉਣ ਵਾਲੇ, ਜੰਗਲਾਂ ਬੀਆ ਬਾਨਾਂ ਵਿੱਚ ਰਹਿਣ ਵਾਲੇ ਜਾਨਵਰ ਤੇ ਮਨੁੱਖ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ, ਉਹ ਵੀ ਇਸ ਧਰਤੀ ਤੇ ਵਸ ਰਹੇ ਨੇ। ਜੀ ਜਾਤ ਰੰਗਾ ਕੇ ਨਾ, ਵੱਖ ਵੱਖ ਜ਼ਾਤਾਂ, ਵੱਖ ਵੱਖ ਨਸਲਾਂ, ਵੱਖ ਵੱਖ ਰੰਗਾਂ ਦੇ ਅਨੇਕਾਂ ਲੋਕ ਉਹ ਵਸ ਰਹੇ ਨੇ, ਅਨੇਕਾਂ ਜੀਵ ਇਸ ਧਰਤੀ ਤੇ ਉਹ ਵਸ ਰਹੇ ਨੇ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ। ਇਸੇ ਲਈ ਸ੍ਰੀ ਆਸ਼ਾ ਦੀ ਵਾਰ ਅੰਦਰ ਵੀ ਗੁਰੂ ਨੇ ਆਖ ਦਿੱਤਾ ਸੀ, ਵਿਸਮਾਦ ਨਾਦ, ਵਿਸਮਾਦ ਭੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਮੈਂ ਕਿਸ ਪਾਸੇ ਨਿਗਾਹ ਮਾਰਾਂ, ਜਿੱਧਰ ਦੇਖਣਾ ਹੇ ਕਰਤੇ ਤੇਰੇ ਕਰਨੇ ਦਾ ਸਮਾਰ ਕੋਈ ਨਹੀਂ, ਕਰਤੇ ਕਹਿ ਕਰਨੇ ਨਾ ਹੀ ਸਮਾਰ, ਤੇਰੀ ਕੁਦਰਤ ਦਾ ਅੰਤ ਕੋਈ ਨਹੀਂ। ਤੇ ਜਦੋਂ ਮੈਂ ਕੁਦਰਤ ਨੂੰ ਵੇਖ ਕੇ ਇਹ ਆਖਣਾ ਵੀ ਉਹ ਬੇਅੰਤ ਹੈ ਤੇ ਮੈਂ ਸੋਚਣਾ ਭਲਾ ਇਹਨੂੰ ਬਣਾਉਣ ਵਾਲਾ ਕਿਹੜਾ ਬੇਅੰਤ ਹੋਵੇਗਾ। ਇੱਥੋਂ ਕੁਦਰਤ ਨੂੰ ਵੇਖ ਕੇ ਮੈਨੂੰ ਤੇਰਾ ਅੰਦਾਜ਼ਾ ਲੱਗਦਾ ਹੈ, ਤੇਰੀ ਸੋਚ ਫੁਰਦੀ, ਤੇਰੇ ਪ੍ਰਤੀ ਵਿਸ਼ਵਾਸ ਕਾਇਮ ਹੁੰਦਾ ਹੈ। ਕਹਿਣ ਲੱਗੇ ਸਭਨਾ ਲਿਖਿਆ ਬੁੜੀ ਕਲਾ, ਕਹਿਣ ਲੱਗੇ ਫਿਰ ਇੱਥੇ ਬਸ ਨਹੀਂ ਕਿ ਇੰਨੀ ਮਖਲੂਕਾਤ, ਇੰਨਾ ਬ੍ਰਹਿਮੰਡ, ਇੰਨੀ ਦੁਨੀਆ, ਇੰਨੇ ਜੀਵ ਜੰਤ ਪੈਦਾ ਕਰਕੇ ਤੇਰੇ ਕੋਲ ਉਹਨਾਂ ਦੀ ਕੋਈ ਗਿਣਤੀ ਨਾ ਹੋਵੇ, ਆਪ ਹੁਦਰੇ ਹੋ ਜਾਣ। ਹਾਲਕ ਦੇ ਮੱਥੇ ਤੇ ਤੂੰ ਕੋਈ ਉਹਦੇ ਲਈ ਲੇਖ ਲਿਖ ਦਿੱਤੇ ਨੇ, ਹੁਕਮ ਦੇ ਲੇਖ, ਜਿਹਦੇ ਬਾਰੇ ਗੁਰੂ ਨੇ ਆਖ ਦਿੱਤਾ ਲੇਖ ਨਾ ਮਿਟੇ ਹੇ ਸਖੀ, ਜੋ ਲਿਖਿਆ ਕਰਤਾਰ। ਹਰ ਇੱਕ ਦੇ ਮੱਥੇ ਤੂੰ ਤੂੰ ਲੇਖ ਰੱਖੇ, ਕਿਸੇ ਦੇ 2, 4, 6, 10, 20, 50 ਮਾਡਲ ਹੋਣ ਤੇ ਉਹਨਾਂ ਦਾ ਉਹ ਸਾਰੀ ਪਰਿਭਾਸ਼ਾ ਲਿਖ ਦੇਵੇ, ਉਹਨਾਂ ਦੀ ਸਾਰੀ ਡੈਫੀਨੇਸ਼ਨ ਲਿਖ ਦੇਵੇ, ਮੰਨ ਲਈਏ। ਇੰਨੀ ਦੁਨੀਆਂ ਦਿਨ ਰਾਤ, ਨਾ ਜਨਮ ਲੈਣ ਵਾਲਿਆਂ ਦੀ ਕੋਈ ਗਿਣਤੀ ਹੈ, ਨਾ ਮਰਨ ਵਾਲਿਆਂ ਦੀ ਕੋਈ ਗਿਣਤੀ ਹੈ, ਨਾ ਪੈਦਾ ਹੋਣ ਵਾਲੇ ਵੱਖ ਵੱਖ ਜੀਵਾਂ ਜਨਤਾ ਦੀ, ਪਰ ਹਰ ਇੱਕ ਨੂੰ ਤੂੰ ਇੰਨਾ ਸੋਝ ਢੰਗ ਨਾਲ, ਇੰਨਾ ਸਰਲ ਢੰਗ ਨਾਲ ਸੰਭਾਲ ਰਿਹਾ ਕਿ ਕੋਈ ਵੀ ਤੇਰੇ ਉਸ ਘੇਰੇ ਤੋਂ ਬਾਹਰ ਨਹੀਂ। ਸਭ ਨਾ ਲਿਖਿਆ ਬੁੜੀ ਕਲਾ, ਸਭ ਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੇ ਕੋ। ਆਓ ਭਾਈ ਕੋਈ ਵੇਖੋ ਇਹੋ ਜਿਹਾ ਲੇਖਾ ਕੋਈ ਕਰਕੇ ਵਿਖਾਵੇ, ਭਲਾ ਲਿਖਣ ਵਾਲਾ ਤਾਂ ਕਿਤੇ ਰਹਿ ਗਿਆ, ਉਹਨਾਂ ਜੀਵਾਂ ਦਾ ਲੇਖਾ ਹੀ ਕੰਪਲੀਟ ਕਰ ਦਿਓ, ਕਿੰਨੇ ਆਏ ਨੇ, ਉਹਨਾਂ ਦਾ ਲੇਖਾ ਹੋਰ ਦੇਣਾ ਤਾਂ ਕਿਤੇ ਰਹਿ ਗਿਆ, ਉਹਨਾਂ ਦੇ ਲੇਖ ਪੜ੍ਹਨ ਤਾਂ ਕਿਤੇ ਰਹਿ ਗਏ। ਕਹਿਣ ਲੱਗੇ ਉਹਨਾਂ ਜਿਹੜੇ ਲਿਖਾ ਕੇ ਆਏ ਨੇ ਉਹਨਾਂ ਦੀ ਗਿਣਤੀ ਕਰਨੀ ਔਖੀ ਹੈ, ਕੌਣ ਹੈ ਕੋਈ ਉਹਨਾਂ ਵਰਗਾ, ਉਸ ਅਕਾਲ ਪੁਰਖ ਵਰਗਾ ਲੇਖਾ ਆਪਣੀ ਕਲਮ ਨਾਲ ਲਿਖ ਸਕੇ।
लेखा लिखिया केता हो केता पान।
बस एथो आके मेरे हाथ खड़े होंदे ने हे मालिक तेरे दरबार विच, मेरा सिर चुकदा तेरी रचना ते उस रचनहारे दे चरना ते। ओ ए देख के कि केता तान स्वाले हो रूप तू केड़ा सुंदर है जिन्हें एडना खूबसूरत संसार पैदा कीता है। जेड़ा मनुख एक बार इस संसार विच आ जाता है उनका जान चित नहीं करता, जेड़ा एक बार इस संसार ते आ जाता है ना उनका मुड़ जान चित नहीं करता। अखां भी देख देख इस संसार नू रजदियां नहीं, अखी देख ना रजियां। कहन लगे ए उस मेरे मालक दी रहमत है कि उस विच एनी सुंदरता है, उन्हें अपनी सुंदरता का एक छोटा जिहा हिस्सा संसार बनाया है ते एना खूबसूरत है, एना उन्दे कोल तान है कि शक्ति है कि उन्दी तान उन्दे तान दे सामने सारा ब्रह्मंड बजिया होया खलोता है। पानी अपनी थां खलोता है, आसमान अपनी थां खलोती है, हवा अपना कम कर रही है। भय विच पौन वह सदवाओ, भय विच चले लख दरियाओ, भय विच अगन कड्डे विगार, भय विच धरती दबी बहार, भय विच इंद फिरे सिर बहार, भय विच राजा धर्म द्वार, भय विच सूरज भय विच चंद, ये सारे उन्दे हुक्म विच चल रहे ने। केड़ा तान है उन्दे कोल, तान तो भाव जोर है, केड़ी शक्ति है उन्दे कोल, केड़ा जोर है, ताकत है उन्दे कोल। केता तान स्वाले रूप ते किन्नियां दातां दे खजाने ने उन्दे कोल, के एनी अनगिनत दुनिया आई है संसार विच, सारे पहन भी रहे ने खा भी रहे ने बदल में रूप विच, देंदा दे लेंदे थक पाए, जुगा जुगंत रखाई का पता नहीं कदों तो दुनिया पैदा होन लगी ते रोज खाई जांदी है पहनी जांदी है, उन्दे खजाने भी नहीं मुकदे। केता तान स्वाले रूप केती दात जाने कौन कौन अंदाजा लगावे इसका, कौन शुमार करे इसनु। हे मेरे मालिक तेरी कुदरत नू जिन्नी देर असी पड़चोल करके उन्दे विचों तैनू नहीं लभांगे उन्नी देर तेरे नेड़े नहीं हो सकांगे। कुदरत एक तैनू लभण दा तरीका है, पर जे मैनू कुदरत चंगी लगे तो मैं कुदरत दे दुआले ही ना खड़ा हो जावा। ये आखां ए बड़ाई कने, जिवें बाबा कबीर जी का पहला शब्द आया सी कि ओए जोदी से अंबर तारे किन ओए चीते चीतन हारे, आकाश दे तारे खूबसूरत लगे साइंसदान ने ढूंढने शुरू कर दिते, पहुंचा मैं चंद्रमा तक, पहुंचा मैं सितारियां तक, मंगल तारे तक, पर गुरु कहंदे ने बाबा कबीर कहंदे ने भलिया तू तारियां ते खलोगे, तू तारियां तक पहुंच पैदा करना चाहना, सिर्फ तेरे ते मेरे विच एहो अंतर है। तू भी कुदरत दा पड़चोलिया है, साइंसदान कुदरत दा पड़चोलिया है, तू भी कुदरत दा पड़चोलिया है, पर तू तारियां ते खलो गया, मैं तारियां नू बनाने तक पहुंच पैदा करना चाहना, बस आ फर्क है, मैं कुदरत विचों कादर लभना चाहना। गुरु कहन लगे केता तान सवाले रू केती दात जाने कौन कूत, कीता पसाव। केड़ा महान है जिंदे एक लफ्ज तो एक आवाज तो इन्ना वड्डा पसारा बन गया, उन्हें बनाने लगे बहुत ही देर नहीं लगाई। अजकल दी साइंसदाना दी नवी टैक्नीक असी कहने बड़ा अगह बदू एडवांस संसार कहने, आटोमैटिक मशीनों ने बहुत तेजी नाल प्रोडक्शन शुरू कर दिती हुई है, पर एनी तेज प्रोडक्शन कि एक आवाज दे वे एना ब्रह्मांड खड़ा हो जाए, है किसी साइंसदान दी बनाई हुई ऐसी टैक्नीक मेरे रब दे मुकाबले। कहन लगे एको कवाओ तो भाव कूना, आवाज दे बोलना, एक कवाओ तो एना वड्डा ब्रह्मांड का पसारा, ते फिर ये नहीं ਕਿ ਇੱਕ ਵਾਰ ਪਸਾਰਾ ਬਣਾ ਦਿੱਤਾ, ਉਸ ਤੋਂ ਅਗਲੇ ਪਸਾਰੇ ਵੇਲੇ ਫਿਰ ਉਹਨੂੰ ਕੁਝ ਕਰਨਾ ਪਿਆ, ਇੱਕ ਐਸੀ ਕੰਟੀਨਿਊਟੀ ਪੈਦਾ ਕਰ ਦਿੱਤੀ। ਆਹ ਚੀਜ਼ ਨਾਲ ਸਮਝਣੀ, ਬਣਾਉਣ ਵਾਲਾ ਜਿਹੜਾ ਬੜੀ ਤੇਜ਼ੀ ਨਾਲ ਪ੍ਰੋਡਕਸ਼ਨ ਕਰ ਰਿਹਾ ਹੋਵੇ ਅੱਜ ਦੇ ਸਾਇੰਸਦਾਨ ਨਵੀਂ ਟੈਕਨੀਕ ਮੁਤਾਬਕ, ਉਹ ਇੱਕ ਕਾਰ ਬਣਾਏਗਾ ਅਤੇ ਅਗਲੀ ਕਾਰ ਉਹਦੇ ਵਿੱਚੋਂ ਜਨਮ ਨਹੀਂ ਲਏਗੀ, ਉਹਨੂੰ ਨਵੀਂ ਬਣਾਉਣੀ ਪਏਗੀ। ਕਿਹੜੀ ਅਜੀਬ ਘਟਨਾ ਹੈ, ਇੱਕ ਸਾਈਕਲ ਬਣਾਏਗਾ ਅਤੇ ਕਦੇ ਕਿਸੇ ਦੂਜੇ ਸਾਈਕਲ ਨੇ ਉਸ ਪਹਿਲੇ ਸਾਈਕਲ ਦੇ ਵਿੱਚੋਂ ਜਨਮ ਨਹੀਂ ਲਿਆ, ਉਹ ਨਵਾਂ ਬਣਾਉਣਾ ਪਏਗਾ। ਕਦੇ ਮੇਰੇ ਮਾਲਕ ਤੂੰ ਤਾਂ ਨਾ, ਤੂੰ ਇੱਕ ਚਲਦੇ ਦਰਿਆ ਦੇ ਵਿਣ ਵਾਂਗੂ ਇਸ ਵਿੱਚ ਕੰਟੀਨਿਊਟੀ ਪੈਦਾ ਕਰ ਦਿੱਤੀ ਸੰਸਾਰ ਵਿੱਚ। ਤੂੰ ਪਸਾਰਾ ਕਿਹੋ ਜਿਹਾ ਕੀਤਾ, ਇੱਕ ਪੁੱਤਰ ਹੈ, ਕੱਲ੍ਹ ਨੂੰ ਉਹ ਪਿਤਾ ਬਣ ਜਾਂਦਾ, ਫਿਰ ਉਹਦੇ ਘਰ ਪੁੱਤਰ ਹੁੰਦਾ, ਫਿਰ ਉਹ ਪਿਤਾ ਬਣ ਜਾਂਦਾ, ਫਿਰ ਉਹਦੇ ਘਰ ਪੁੱਤਰ, ਇੱਕ ਕੰਟੀਨਿਊਟੀ ਆਪਣੇ ਆਪਕਾਰ ਵਿੱਚੋਂ ਘਰ ਪੈਦਾ ਹੋਈ ਜਾਂਦੀ ਹੈ। ਮਨੁੱਖ ਵਿੱਚੋਂ ਮਨੁੱਖ ਜਨਮ ਲੈ ਰਿਹਾ, ਸਰਪ ਵਿੱਚੋਂ ਸਰਪ ਜਨਮ ਲੈ ਰਿਹਾ, ਪੰਛੀ ਵਿੱਚੋਂ ਪੰਛੀ ਜਨਮ ਲੈ ਰਿਹਾ, ਹਰ ਇੱਕ ਚੀਜ਼ ਵਿੱਚ ਕੰਟੀਨਿਊਟੀ ਪੈਦਾ ਕਰ ਦਿੱਤੀ। ਮਾਨੋ ਇੱਕ ਦਰਿਆ ਦੇ ਵਹਿਣ ਵਾਂਗੂ ਸੰਸਾਰ ਦਾ ਹਰ ਪੱਖ, ਹਰ ਪਹਿਲੂ ਆਪਣੇ ਆਪ ਚੱਲਿਆ ਜਾਂਦਾ, ਤੁਰਿਆ ਜਾਂਦਾ। ਇਹ ਚੀਜ਼ ਸੰਸਾਰ ਦਾ ਕੋਈ ਸਾਇੰਸਦਾਨ ਨਹੀਂ ਪੈਦਾ ਕਰ ਸਕਿਆ ਕਿ ਇੱਕ ਚੀਜ਼ ਇੱਕ ਵਾਰ ਬਣਾਏ ਮੁੜ ਕੇ ਆਪਣੇ ਆਪ ਹੀ ਬਣੀ ਜਾਣ, ਉਹਨੂੰ ਦੁਬਾਰਾ ਫਿਰ ਦੂਜੀ ਵਾਰ ਬਣਾਉਣੀ ਪੈਗੀ। ਪਰ ਤੂੰ ਜਿਹਨੂੰ ਬਣਾਇਆ ਉਹਦੇ ਵਿੱਚ ਇਹ ਵੀ ਸ਼ਕਤੀ ਰੱਖ ਦਿੱਤੀ ਕਿ ਤੇਰੇ ਜ਼ਰੀਏ ਮੇਰੇ ਸੰਸਾਰ ਦਾ ਇਹ ਪ੍ਰੋਗਰਾਮ ਜਿਹੜਾ ਪਰਿਭਾਸ਼ਾ ਚੱਲਦੀ ਚਲੀ ਜਾਏ। ਗੁਰੂ ਕਹਿਣ ਲੱਗੇ
ਤਾਣ ਸੁਆਲੇ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾ ਤਿਸਤੇ ਹੋਏ ਲੱਖ ਦਰਿਆ।
ਹੇ ਮੇਰੇ ਮਾਲਕ, ਜਦੋਂ ਮੈਂ ਤੇਰੀ ਇਸ ਕੁਦਰਤ ਮਹਾਨ ਕੁਦਰਤ ਦੀ ਕਹਾਣੀ ਦੇਖਣਾ ਸਮਝਣਾ ਤੇ ਪੜਚੋਲ ਕਰਨਾ ਨਾ, ਪਰ ਤਾਂ ਜਦੋਂ ਮੈਂ ਉਸ ਕਰਤੇ ਪੁਰਖ ਦੇ ਲਫ਼ਜ਼ ਨਾਲ ਜੋੜਨਾ। ਮੇਰੇ ਮਾਲਕ ਨੇ, ਮੇਰੇ ਗੁਰੂ ਨੇ ਮੈਨੂੰ ਸਮਝਾ ਦਿੱਤਾ ਸ੍ਰਿਸ਼ਟੀ ਦਾ ਕਰਤਾ ਕੌਣ ਹੈ। ਹੁਣ ਜਦੋਂ ਮੈਂ ਬ੍ਰਹਿਮੰਡ ਵੇਖਣਾ, ਹੁਣ ਮੇਰੇ ਦੇਖਣ ਦਾ ਤਰੀਕਾ ਹੀ ਹੋਰ ਹੋ ਜਾਂਦਾ। ਇਹ ਵਿਸ ਸੰਸਾਰ ਤੁਮ ਜੇ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਹੁਣ ਜਦੋਂ ਅਗਿਆਨ ਅੰਧੇਰਾ ਕੱਟਿਆ, ਗੁਰਗਿਆਨ ਗੱਟ ਪਲਿਆ, ਹੁਣ ਹਰ ਲੱਭਦਾ ਰਤਨ ਪਦਾਰਥ, ਹੁਣ ਮੇਰੇ ਤੱਕਣ ਦੀ ਬਿਰਤੀ ਹੋਰ ਹੋ ਜਾਂਦੀ, ਅਵਸਥਾ ਹੀ ਹੋਰ ਬਣ ਜਾਂਦੀ ਹੈ, ਕਿਉਂਕਿ ਮੈਨੂੰ ਕੁਦਰਤ ਦੇ ਹਰ ਕ੍ਰਿਸ਼ਮੇ, ਹਰ ਸ਼ਕਤੀ ਵਰਤ ਰਹੀ ਸ਼ਕਤੀ ਵਿੱਚੋਂ ਉਸ ਵਰਤਾਉਣ ਵਾਲੇ ਹਾਕਮ ਤੇ ਹੁਕਮੀ ਦਾ ਸਰੂਪ ਦਿਸਦਾ ਹੈ। ਹੁਣ ਮੈਂ ਜਦੋਂ ਕੁਦਰਤ ਦੀ ਵਿਚਾਰ ਕਰਨਾ ਤੇ ਸੋਚਣਾ, ਹੇ ਕੁਦਰਤ ਦੇ ਮਾਲਕ ਕਰਤੇ, ਮੈਂ ਤੇਰੇ ਤੋਂ ਇੱਕ ਵਾਰ, ਦੋ ਵਾਰ, ਦਸ ਵਾਰ ਨਹੀਂ, ਜ਼ਿੰਦਗੀ ਜੀਵਨ ਵਿੱਚ ਆਪਣਾ ਸਾਰਾ ਜੀਵਨ ਇੱਕੋ ਵਾਰ ਕੁਰਬਾਨ ਕਰਦਿਆਂ ਵਾਰਦਿਆਂ, ਕਿਉਂਕਿ ਤੇਰੀ ਕੁਦਰਤ ਮਹਾਨ ਹੈ, ਤੂੰ ਤਾਂ ਬਹੁਤ ਹੀ ਮਹਾਨ ਹੈ। ਤੇ ਜਦੋਂ ਕੁਦਰਤ ਵਿੱਚ ਮੈਂ ਦੇਖਣਾ ਇਹ ਕਿ ਕੁਦਰਤ ਦਾ ਇੱਕ ਦਰਿਆ ਐਸਾ ਹੈ ਜਿਹਦੇ ਵਿੱਚ ਪਾਣੀ ਵਗ ਰਿਹਾ ਹੈ, ਹਰ ਹੱਟ ਕੀ ਮਾਲ ਜੈਸੇ ਟਿੰਡ ਲਗਤ ਹੈ, ਇੱਕ ਸਖਨੀ ਇੱਕ ਫੇਰ ਪ੍ਰੀਤ ਹੈ, ਕੋਈ ਆ ਰਿਹਾ ਹੈ, ਕੋਈ ਜਾ ਰਿਹਾ ਹੈ, ਤੇਰੀ ਕੁਦਰਤ ਵਿੱਚ ਇਹ ਇੱਕ ਨਵੀਨਤਾ ਭਰੀ ਗਈ। ਪਰ ਇਹ ਮੇਰੇ ਮਾਲਕ, ਇਸ ਨਵੀਨਤਾ ਭਰਨ ਵਾਲੇ ਪ੍ਰਭੂ ਤੂੰ ਇੱਕ ਉਹ ਹੈ ਜਿਹੜਾ ਜਾਂਦਾ ਕਿਤੇ ਨਹੀਂ ਤੇ ਆਉਂਦਾ ਕਿਤੇ ਨਹੀਂ, ਤੇਰੇ ਵਿੱਚ ਤੇ ਕੁਦਰਤ ਵਿੱਚ ਕੀ ਅੰਤਰ ਹੈ? ਕੁਦਰਤ ਦੀ ਹਰ ਇੱਕ ਚੀਜ਼ ਜਾ ਆ ਰਹੀ ਹੈ, ਦੁਨੀਆ ਮੁਕਾਮੇ ਫਾਨੀ, ਸੰਸਾਰ ਜਿਹੜਾ ਉਹ ਜਾ ਆ ਰਿਹਾ, ਪਰ ਤੂੰ ਸਦਾ ਸਲਾਮਤ ਹੈ। ਆਵੇ ਨਾ ਜਾਵੇ, ਸੰਗੇ ਸੰਭਾਵੇ। ਇਸ ਲਈ ਜਿਹੜੀ ਜਾ ਆ ਰਹੀ ਚੀਜ਼ ਹੈ ਨਾ, ਉਹਦੇ ਵਿੱਚ ਜਿਹੜਾ ਨਾ ਜਾਣ ਵਾਲਾ ਬੈਠਾ, ਮੈਂ ਉਹਨੂੰ ਪਛਾਣਨਾ। ਇਹੋ ਗੱਲ ਗੁਰੂ ਤੇਗ ਬਹਾਦਰ ਸਾਹਿਬ ਦੀ ਰਚਨਾ ਵਿੱਚੋਂ ਆਪਾਂ ਇੱਕ ਵਾਰ ਸਾਂਝੀ ਕੀਤੀ ਸੀ ਕਿ ਸਾਧੋ, ਇਹ ਤਨ ਮਿਥਿਆ ਜਾਣੋ, ਇਹ ਜਾਣ ਆਉਣ ਵਾਲਾ ਹੈ, ਇਹ ਕੁਦਰਤ ਦਾ ਹਿੱਸਾ ਹੈ, ਇਹ ਕਰਤੇ ਦੀ ਕਿਰਤ ਹੈ। ਪਰ ਇੱਕ ਖਿਆਲ ਕਰਿਓ, ਯਾ ਭੀਤਰ ਜੋ ਰਾਮ ਬਸਤਾ ਹੈ ਸਾਥ, ਇਹਦੇ ਅੰਦਰ ਜਿਹੜਾ ਬੈਠਾ ਹੈ ਨਾ, ਉਹ ਕਿਤੇ ਜਾਣ ਆਉਣ ਵਾਲਾ ਨਹੀਂ, ਨਾ ਉਹ ਮਰਦਾ ਹੈ, ਨਾ ਉਹ ਜੰਮਦਾ ਹੈ, ਨਾ ਮਿਟਦਾ ਹੈ, ਨਾ ਖਤਮ ਹੁੰਦਾ ਹੈ। ਕਹਿਣ ਲੱਗੇ, ਹੇ ਪ੍ਰਭੂ, ਮੈਂ ਤੈਨੂੰ ਪਛਾਣ ਲਿਆ, ਤੈਨੂੰ ਜਾਣ ਲਿਆ ਤੇ ਜਾਣਿਆ ਤੇਰੀ ਕੁਦਰਤ ਵਿੱਚੋਂ ਕੁਦਰਤ ਦੇ ਕ੍ਰਿਸ਼ਮੇ ਐਡੇ ਸ਼ਕਤੀਸ਼ਾਲੀ ਨੇ ਕਿ ਉਹਦੇ ਵਿੱਚ ਵਰਤ ਰਿਹਾ ਹੁਕਮ ਹੀ ਕਿੱਡਾ ਸ਼ਕਤੀਸ਼ਾਲੀ ਹੋਵੇਗਾ, ਮੈਨੂੰ ਇੱਥੋਂ ਅੰਦਾਜ਼ਾ ਲੱਗ ਗਿਆ ਅਤੇ ਮੈਂ ਆਪਣਾ ਆਪ ਤੇਰੀ ਕੁਦਰਤ ਨੂੰ ਵੇਖ ਕੇ ਤੇਰੇ ਤੋਂ ਕੁਰਬਾਨ ਕਰਨਾ। ਸਤਿਗੁਰੂ ਕਹਿੰਦੇ ਨੇ
ਵਾਰਿਆ ਨਾ ਜਾਵਾ ਵਾਰਿਆ
ਲੱਗਿਆ ਉਹ ਬਹੁਤ ਚੰਗਾ ਬਣਿਆ ਕਿਉਂਕਿ ਉਹਦਾ ਕਰਤਾ ਤੂੰ ਮੈਂ। ਇਸੇ ਲਈ ਮੈਂ ਸੰਸਾਰ ਨੂੰ ਮਾੜਾ ਨਹੀਂ ਆਖਦਾ, ਦੁਨੀਆਂ ਤੋਂ ਨਫ਼ਰਤ ਨਹੀਂ ਕਰਦਾ, ਕਿਉਂਕਿ ਮੈਂ ਸਮਝਣਾ ਕਿ ਮੇਰਾ ਤੁਹਾਡਾ ਸੰਸਾਰ ਦੇ ਕਿਸੇ ਮਨੁੱਖ ਦਾ ਬਣਾਇਆ ਹੋਇਆ ਨਹੀਂ, ਜਿਹੜਾ ਪ੍ਰਭੂ ਮੈਨੂੰ ਬਹੁਤ ਪਿਆਰਾ ਨਾ ਇਹ ਉਹਦੇ ਪਿਆਰੇ ਦਾ ਬਣਾਇਆ ਹੋਇਆ ਕ੍ਰਿਸ਼ਮਾ। ਇਸ ਲਈ ਮੈਨੂੰ ਇਹ ਵੀ ਚੰਗਾ ਲੱਗਦਾ ਜੋ ਤੈਨੂੰ ਚੰਗੀ ਲੱਗੀ ਇਹ ਚੀਜ਼ ਮੈਂ ਉਸੇ ਨਾਲ ਪਿਆਰ ਕਰਨਾ। ਆ ਕੇਸਾਂ ਨਾਲ ਪਿਆਰ ਵੀ ਇੱਥੋਂ ਜਨਮ ਲੈਂਦਾ ਜੇ। ਜੇ ਹਰ ਮਨੁੱਖ ਇਹ ਸਮਝ ਲੈ ਕਿ ਹੇ ਮੇਰੇ ਮਾਲਕ ਜੋ ਤੂੰ ਬਣਾਇਆ ਬਹੁਤ ਚੰਗਾ ਬਣਾਇਆ, ਜੋ ਤੁਧ ਭਾਵੇ ਸਾਈ ਭਲੀ ਕਾਰ। ਜੇ ਤੈਨੂੰ ਮਨੁੱਖ ਕੇਸਾਂ ਤੇ ਦਾੜੇ ਵਾਲਾ ਚੰਗਾ ਲੱਗਿਆ ਤੂੰ ਬਣਾ ਦਿੱਤਾ, ਮੈਨੂੰ ਕਿਵੇਂ ਮਾੜਾ ਲੱਗ ਸਕਦਾ। ਗੁਰੂ ਕਹਿਣ ਲੱਗੇ
ਜੋ ਤੁਧ ਭਾਵੇ ਸਾਈ ਭਲੀ ਕਾਰ, ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਸਲਾਮਤ
ਸਤਿਗੁਰੂ ਕਰਾਉਂਦਾ ਹੈ, ਜਿਸ ਤਰ੍ਹਾਂ ਬੁਲਾਉਂਦਾ ਹੈ, ਜੋ ਬਖਸ਼ਿਸ਼ ਕਰਦਾ ਹੈ, ਉਹ ਸਤਿਗੁਰੂ ਦੀ ਬਖਸ਼ਿਸ਼ ਤੁਹਾਡੇ ਨਾਲ ਸਾਂਝੀ ਕਰਨਾ। ਆਪਣੇ ਮਨੋਂ ਕੁਛ ਨਹੀਂ ਕਹਿਣਾ ਚਾਹੁੰਦਾ, ਮੇਰੇ ਕੋਲ ਉਹ ਸ਼ਕਤੀ ਜਾਂ ਮਤ ਵੀ ਨਹੀਂ ਕਿ ਕੁਝ ਆਪਣੇ ਵੱਲੋਂ ਕਹਿ ਸਕਾਂ। ਆਪਾਂ ਗੁਰੂ ਦੀ ਬਖਸ਼ਿਸ਼ ਸਾਂਝੀ ਕਰੀਏ। ਸਾਰੇ ਏਕ ਪਿਤਾ ਏਕ ਇਸ ਕੇ ਹਮ ਬਾਰਕ ਬਣ ਕੇ ਇੱਕ ਪਰਿਵਾਰ ਵਾਂਗੂ ਗੁਰੂ ਦੇ ਦੁਆਲੇ ਬੈਠੀਏ ਅਤੇ ਜਿਹੜੀ ਸਭ ਤੋਂ ਪਹਿਲੀ ਰਚਨਾ ਜਪਜੀ ਸਾਹਿਬ ਦੇ ਰੂਪ ਵਿੱਚ ਸਤਿਗੁਰੂ ਨੇ ਝੋਲੀ ਪਾਈ ਉਹਨੂੰ ਜੇ ਅਸੀਂ ਸਮਝ ਲਈਏ ਤਾਂ ਸਾਨੂੰ ਫਿਰ ਪੜ੍ਹਨ ਵਿੱਚ ਨਿਤਨੇਮ ਵਿੱਚ ਹੋਰ ਰਸ ਆਵੇਗਾ। ਗੁਰੂ ਬਖਸ਼ਿਸ਼ ਕਰੇ ਉਹ ਅਗੰਮੀ ਰਸ ਸਾਡੀ ਝੋਲੀ ਪਏ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚਿੱਖਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।